ਨਾਮ ਰਤਨ ਹਰ ਨਾਮ ਜਪਹਾ ਹਰ ਗੁਣ ਗਾਏ ਸਦਾ ਲੈ ਲਹਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਮ ਰਤਨ ਹਰ ਨਾਮ ਜਪਾਹ। ਉਹ ਗੁਰਮੁਖ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਨ ਵਾਸਤੇ ਤੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਇੱਕ ਨਾਮ ਅੰਦਰ ਹੈ, ਇੱਕ ਨਾਮ ਉਹ ਹੈ ਜਿਹੜਾ ਗੁਰੂ ਤੋਂ ਸਾਨੂੰ ਮਿਲਦਾ। ਜਿਹੜਾ ਅੰਦਰ ਸਾਡੇ ਨਾਮ ਹੈ, ਅੰਦਰ ਹੀਰਾ ਲਾਲ ਬਣਾਇਆ, ਉਹ ਹੈ ਰਤਨ ਨਾਮ। ਨਾਮ ਰਤਨ ਜਿਹੜਾ ਅੰਦਰ ਨਾਮ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਹੋਇਆ, ਨਾਉਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਸ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਨ ਦੇ ਲਈ ਹਰ ਨਾਮ ਜਪਾਹਾ, ਅਸੀਂ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ। ਕਿਉਂਕਿ ਰਸਨਾ ਤੋਂ ਨਾਮ ਜਪਦਿਆਂ ਜਪਦਿਆਂ ਤੇ ਫਿਰ ਉਹ ਅੰਦਰਲਾ ਨਾਮ ਵੀ ਪ੍ਰਗਟ ਹੋ ਜਾਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ। ਮਹਾਂਪੁਰਖ ਬੜੇ ਸੁੰਦਰ ਉਦਾਹਰਣ ਦਿੰਦੇ ਸਨ। ਜਿਵੇਂ ਆਪਾਂ ਕੋਈ ਬੋਰ ਕਰਦੇ ਹਾਂ ਤੇ ਜਦੋਂ ਉਸ ਬੋਰ ਨੂੰ ਚਲਾਉਂਦੇ ਰਹੀਏ ਤੇ ਫਿਰ ਉਹ ਪਾਣੀ ਦਿੰਦਾ ਰਹਿੰਦਾ। ਜਦੋਂ ਬੋਰ ਬੰਦ ਹੋ ਜਾਵੇ, ਉਸ ਨੂੰ ਨਾ ਚਲਾਇਆ ਜਾਵੇ, ਫਿਰ ਪਾਣੀ ਹੇਠਾਂ ਉਤਰ ਜਾਂਦਾ। ਫਿਰ ਜਦੋਂ ਪਾਣੀ ਹੇਠਾਂ ਉਤਰ ਜਾਂਦਾ ਹੈ ਤੇ ਫਿਰ ਉਸ ਨੂੰ ਆਪਾਂ ਚਲਾਈਏ ਤਾਂ ਵੀ ਪਾਣੀ ਨਹੀਂ ਨਿਕਲਦਾ। ਫਿਰ ਉਸ ਵੇਲੇ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ? ਉਹ ਤਰੀਕਾ ਇਹ ਹੁੰਦਾ ਹੈ, ਫਿਰ ਉਸ ਬੋਰ ਦੇ ਵਿੱਚ ਉੱਤੋਂ ਪਾਣੀ ਪਾਇਆ ਜਾਂਦਾ। ਜਦੋਂ ਉੱਤੋਂ ਪਾਣੀ ਪਾ ਕੇ ਤੇ ਫਿਰ ਉਸ ਨੂੰ ਚਲਾਇਆ ਜਾਂਦਾ ਤੇ ਫਿਰ ਉਹ ਪਾਣੀ ਪ੍ਰੈਸ਼ਰ ਦੇ ਨਾਲ ਹੇਠਲਾ ਪਾਣੀ ਉੱਪਰ ਆ ਜਾਂਦਾ ਤੇ ਫਿਰ ਉਹ ਬੋਰ ਚੱਲਣ ਲੱਗ ਜਾਂਦਾ। ਤਕਰੀਬਨ ਇਹ ਜਿਹੜੀ ਥਿਊਰੀ ਹੈ ਆਮ ਤੌਰ ਤੇ ਇੰਡੀਆ ਦੇ ਵਿੱਚ ਵਧੇਰੇ ਵਰਤੀ ਜਾਂਦੀ ਹੈ ਵੀ ਜਦੋਂ ਕਿਸੇ ਬੋਰ ਦਾ ਪਾਣੀ ਉਤਰ ਜਾਵੇ ਉੱਤੋਂ ਪਾਣੀ ਪਾ ਕੇ ਫਿਰ ਹੇਠਲੇ ਪਾਣੀ ਨੂੰ ਬਾਹਰ ਕੱਢ ਲਿਆ ਜਾਂਦਾ। ਇਸੇ ਤਰ੍ਹਾਂ ਇੱਕ ਨਾਮ ਉਹ ਹੈ ਜਿਹੜਾ ਬਹੁਤ ਡੂੰਘਾ ਸਾਡੇ ਅੰਦਰ ਹਿਰਦੇ ਵਿੱਚ ਉਹ ਵਾਹਿਗੁਰੂ ਨੇ ਟਿਕਾਇਆ ਹੋਇਆ। ਉਸ ਨਾਮ ਰੂਪੀ ਰਤਨ ਨੂੰ ਪ੍ਰਗਟ ਕਰਨ ਦੇ ਲਈ ਤੇ ਸਾਨੂੰ ਆਪਣੀ ਰਸਨਾ ਦੁਆਰਾ ਵੀ ਨਾਮ ਜਪਣਾ ਪੈਂਦਾ। ਚਾਰ ਬਾਣੀਆਂ ਨੇ, ਪਰਾ ਪਸੰਤੀ ਮੱਧਮਾ ਬੈਖਰੀ। ਬੈਖਰੀ ਬਾਣੀ ਜਿਹੜੀ ਅਸੀਂ ਰਸਨਾ ਤੋਂ ਉਚਾਰਨ ਕਰਦੇ ਹਾਂ। ਮੱਧਮਾ ਬਾਣੀ ਦਾ ਨਿਵਾਸ ਕੰਠ ਦੇ ਵਿੱਚ ਹੈ, ਪਸੰਤੀ ਬਾਣੀ ਦਾ ਸਾਡੇ ਹਿਰਦੇ ਵਿੱਚ, ਪਰਾ ਬਾਣੀ ਨਾਭੀ ਦੇ ਹੇਠਲੇ ਅਸਥਾਨ ਤੇ ਮੰਨੀ ਗਈ ਹੈ। ਤੇ ਜਦੋਂ ਰਸਨਾ ਤੋਂ ਨਾਮ ਜਪਦਿਆਂ ਜਪਦਿਆਂ ਉਹ ਨਾਮ ਮੱਧਮਾ ਤੇ ਪਸੰਤੀ ਬਾਣੀ ਰਾਹੀਂ ਹੁੰਦਾ ਹੋਇਆ ਪਰਾ ਬਾਣੀ ਵਿੱਚ ਚਲਿਆ ਜਾਂਦਾ, ਉੱਥੇ ਜਾ ਕੇ ਉਹ ਨਾਮ ਰੂਪੀ ਰਤਨ ਪ੍ਰਗਟ ਹੁੰਦਾ। ਜਾਪ ਸੋ ਅਜੱਪਾ ਜਾਪੈ, ਉੱਥੇ ਜਾ ਕੇ ਉਹ ਅਵਸਥਾ ਬਣਦੀ ਹੈ। ਇਸੇ ਲਈ ਸਤਿਗੁਰੂ ਜੀ ਕਹਿੰਦੇ ਨੇ ਨਾਮ ਰਤਨ ਹਰ ਨਾਮ ਜਪਾਹਾ। ਅਸੀਂ ਅੰਦਰਲੇ ਨਾਮ ਰੂਪੀ ਰਤਨ ਨੂੰ ਪ੍ਰਗਟ ਕਰਨ ਦੇ ਲਈ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ। ਹਰ ਗੁਣ ਗਾਏ ਸਦਾ ਲਹਿ ਲਾਹਾ ਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਹਮੇਸ਼ਾ ਲਈ ਕੀਰਤਨ ਦਾ ਵੀ ਲਾਹਾ ਲੈਨੇ ਹਾਂ।
ਦੀਨ ਦਿਆਲ ਕਿਰਪਾ ਕਰ ਮਾਦੋ ਹਰ ਹਰ ਨਾਮ ਓ ਮਹਾਰਾਮ।
ਤੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਵੀ ਕਰਦੇ ਹਾਂ, ਦੀਨ ਦਿਆਲ ਕਿਰਪਾ ਕਰ ਮਾਦੋ। ਹੇ ਮਾਇਆ ਦੇ ਪਤੀ, ਹੇ ਦੀਨਾਂ ਤੇ ਦਿਆਲਤਾ ਕਰਨ ਵਾਲੇ ਪ੍ਰਭੂ, ਤੂੰ ਸਾਡੇ ਤੇ ਕਿਰਪਾ ਕਰ, ਸਾਡੇ ਤੇ ਮਿਹਰ ਕਰ। ਹਰ ਹਰ ਨਾਮ ਓ ਮਹਾਰਾਮ। ਰਾਮ ਹੇ ਵਾਹਿਗੁਰੂ ਜੀ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦਾ ਚਾਓ ਤੇ ਉਮਾ ਉਤਸ਼ਾਹ ਬਖਸ਼ਿਸ਼ ਕਰ ਦਿਓ।
ਜਪ ਜਗ ਦੀ ਜਪੋ ਮਨ ਮਹਾ ਹਰ ਹਰ ਜਗਨਾ ਜਗ ਲਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਪ ਜਗਦੀਸ਼ ਜਪੋ ਮਨ ਮਹਾ। ਪਹਿਲਾਂ ਮੈਂ ਉਸ ਜਗਤ ਦੇ ਮਾਲਕ ਨੂੰ ਰਸਨਾ ਤੋਂ ਜਪਦਾ ਹਾਂ। ਪਹਿਲਾਂ ਸ਼ੁਰੂ ਤੇ ਰਸਨਾ ਤੋਂ ਹੀ ਕੀਤਾ ਜਾਂਦਾ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਜਪ ਜਗਦੀਸ਼, ਮੈਂ ਉਸ ਜਗਤ ਦੇ ਮਾਲਕ ਵਾਹਿਗੁਰੂ ਨੂੰ ਪਹਿਲਾਂ ਰਸਨਾ ਤੋਂ ਜਪਦਾ, ਜਪੋ ਮਨ ਮਹਾ, ਫਿਰ ਉਹਨੂੰ ਮਨ ਦੇ ਵਿੱਚ ਜਪਦਾ ਹਾਂ। ਪਹਿਲਾਂ ਰਸਨਾ ਦੁਆਰਾ ਜਾਪ ਸ਼ੁਰੂ ਕਰਕੇ ਫਿਰ ਉਸਨੂੰ ਆਪਣੇ ਮਨ ਦੇ ਵਿੱਚ ਲੈ ਜਾਂਦਾ ਹਾਂ। ਹਰ ਹਰ ਜਗਨਨਾਥ ਜਗ ਲਾਹਾ, ਜੋ ਸਾਰੇ ਜਗਤ ਦਾ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਸੰਸਾਰ ਦੇ ਵਿੱਚ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਦਾ ਲਾਹਾ ਖੱਟ ਰਹੇ ਹਾਂ।
ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ। ਧੰਨ ਹਨ ਧੰਨ ਹਨ ਉਹ ਸਭ ਤੋਂ ਵੱਡੇ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਜਪ ਨਾਨਕ ਭਗਤ ਉਹ ਮਹਾਰਾਮ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਹੇ ਭਾਈ ਜਪ ਨਾਨਕ ਭਗਤ ਉਹ ਮਹਾਰਾਮ ਅਸੀਂ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ ਤੇ ਨਾਲ ਹੀ ਇਹ ਅਰਦਾਸ ਕਰਦੇ ਹਾਂ ਹੇ ਵਾਹਿਗੁਰੂ ਜੀ ਸਾਨੂੰ ਭਗਤੀ ਕਰਨ ਦਾ ਸਿਮਰਨ ਤੇ ਕੀਰਤਨ ਰੂਪ ਭਗਤੀ ਕਰਨ ਦਾ ਉਮਾਤੀ ਉਤਸ਼ਾਹ ਹਮੇਸ਼ਾ ਲਈ ਪ੍ਰਾਪਤ ਹੋਇਆ ਰਵੇ। ਅਸੀਂ ਹਰ ਵੇਲੇ ਹੀ ਸਿਮਰਨ ਤੇ ਕੀਰਤਨ ਰੂਪ ਭਗਤੀ ਕਰਦੇ ਰਹੀਏ। ਇਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਦੇ ਹਾਂ।
ਜੈ ਸ੍ਰੀ ਮਹੱਲਾ ਚੌਥਾ। ਆਪੇ ਜੋਗੀ ਜੁਗਤ ਜੁਗਾਹਾ, ਆਪੇ ਨਿਰਭਉ ਤਾੜੀ ਲਾਹਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਆਪੇ ਜੋਗੀ ਜੁਗਤ ਜੁਗਾਹਾ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਜੋਗੀ ਸਰੂਪ ਹੈ ਤੇ ਆਪੇ ਹੋ ਸਾਰੇ ਯੁਗਾਂ ਦੇ ਵਿੱਚ ਜੋਗ ਦੀ ਜੁਗਤੀ ਨੂੰ ਪ੍ਰਗਟ ਕਰਨ ਵਾਲਾ ਹੈ। ਜੋਗ ਦੀ ਜੁਗਤੀ ਕੀ ਹੈ? ਜੋਗਾਸ ਚਿਤ ਬਿਰਤੀ ਨਿਰੁੱਧ, ਚਿਤ ਬਿਰਤੀ ਨੂੰ ਇਕਾਗਰ ਕਰਨਾ। ਇਸ ਦੇ ਨਾਲ ਮਨ ਦਾ ਟਿਕਾਓ ਹੁੰਦਾ ਹੈ। ਟਿਕੇ ਮਨ ਦੇ ਵਿੱਚ ਆਨੰਦ ਤੇ ਆਤਮਕ ਸੁਖ ਪ੍ਰਗਟ ਹੁੰਦਾ। ਇਉਂ ਵਾਹਿਗੁਰੂ ਆਪੇ ਜੋਗੀ ਰੂਪ ਹੈ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਪਿੱਛੇ ਆਖਿਆ ਸੀ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰਨਾ ਪੁਰਖ ਕਹੋ ਕਉ ਕੈਸੇ। ਉਸ ਸੁਨ ਮੰਡਲ ਔਰ ਅਫੁਰ ਮੰਡਲ ਦੇ ਵਿੱਚ, ਅਫੁਰ ਅਵਸਥਾ ਵਿੱਚ ਵੀ ਇੱਕ ਜੋਗੀ ਬੈਠੇ ਨੇ, ਭਾਵ ਅਕਾਲ ਪੁਰਖ ਵਾਹਿਗੁਰੂ ਅਫੁਰ ਅਵਸਥਾ ਵਿੱਚ ਲੀਨ ਹੋਇਆ ਬੈਠ ਤੇ ਨਾ ਉਹ ਇਸਤਰੀ ਵਰਗਾ ਹੈ ਨਾ ਪੁਰਖ ਵਰਗਾ ਉਸ ਨੂੰ ਆਖਿਆ ਜਾ ਸਕਦਾ, ਭਾਵ ਉਹ ਨਿਰਾਕਾਰ ਸਰੂਪ ਹੈ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ, ਉਹ ਵਾਹਿਗੁਰੂ ਆਪੇ ਜੋਗੀ ਰੂਪ ਹੈ ਤੇ ਆਪੇ ਸਾਰੇ ਯੁਗਾਂ ਵਿੱਚ ਜੋਗ ਦੀ ਜੁਗਤੀ ਨੂੰ ਪ੍ਰਗਟ ਕਰਦਾ ਹੈ। ਆਪੇ ਨਿਰਭਉ ਤਾੜੀ ਲਾਹਾ, ਆਪ ਹੀ ਉਹ ਵਾਹਿਗੁਰੂ ਨਿਰਭਉ ਹੋ ਕੇ ਤਾੜੀ ਲਾਹਾ ਉਹ ਨਿਰਵਿਕਲਪ ਸਮਾਧੀ ਲਾਉਂਦਾ ਹੈ।
ਆਪੇ ਹੀ ਆਪ ਆਪ ਵਰਤੈ, ਆਪੇ ਨਾਮ ਉਹ ਮਹਾਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪੇ ਹੀ ਆਪ ਆਪ ਵਰਤੈ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਉਹ ਆਪਣੇ ਆਪੇ ਦੇ ਵਿੱਚ ਵਰਤਦਾ ਹੈ। ਉਹ ਵਾਹਿਗੁਰੂ ਆਪ ਹੀ ਆਪਣੇ ਆਪੇ ਦੇ ਵਿੱਚ ਵਰਤਦਾ। ਆਪੇ ਨਾਮ ਉਹ ਮਹਾਰਾਮ, ਰਾਮ ਹੀ ਪਾਈ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਨਾਮ ਨਾਮ ਦੁਆਰਾ ਤੇ ਨਾਮ ਜਪਣ ਦਾ ਹੋਰ ਅੱਗੇ ਉਹ ਮਹਾ ਉਤਸ਼ਾਹ ਤੇ ਉਮਾ ਬਖਸ਼ਿਸ਼ ਕਰਦਾ ਹੈ।
ਆਪੇ ਦੀਪ ਲੋ ਦੀਪਾਹਾ, ਆਪੇ ਸਤਿਗੁਰ ਸਮੁੰਦ ਮਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਸਾਰੇ ਦੀਪ ਦਾ ਅਰਥ ਹੈ, ਜਿੰਨੇ ਸਮੁੰਦਰ ਦੇ ਟਾਪੂ ਨੇ, ਲੋ ਜਿੰਨੇ ਵੀ ਹੋਰ ਲੋਕ ਨੇ, ਦੀਪਾਹਾ ਉਹਨਾਂ ਨੂੰ ਰੌਸ਼ਨ ਕਰਦੇ, ਭਾਵ ਜਿੰਨੇ ਵੀ ਕੋਈ ਸਮੁੰਦਰ ਦੇ ਟਾਪੂ ਨੇ ਜਾਂ ਹੋਰ ਲੋਕ ਭਵਨ ਨੇ, ਉਹਨਾਂ ਦੇ ਵਿੱਚ ਵਾਹਿਗੁਰੂ ਆਪ ਹੀ ਗਿਆਨ ਦਾ ਦੀਵਾ ਜਗਾਉਂਦਾ ਹੈ। ਆਪੇ ਸਤਿਗੁਰ ਸਮੁੰਦ ਮਥਾਹ, ਆਪੇ ਉਹ ਸਤਿਗੁਰੂ ਸਰੂਪ ਹੋ ਕੇ ਸਮੁੰਦਰ ਨੂੰ ਰਿੜਕਦਾ ਹੈ। ਉਹ ਸਮੁੰਦਰ ਕੀ ਹੈ? ਉਹ ਸੰਸਾਰ ਸਮੁੰਦਰ ਹੈ। ਇਹਨੂੰ ਰਿੜਕਣਾ ਕੀ ਹੈ? ਬਈ ਸੰਸਾਰ ਸਮੁੰਦਰ ਦੇ ਵਿੱਚ ਤਤ ਮਿਥਿਆ ਦੀ ਵਿਚਾਰ ਕਰਕੇ ਤੇ ਬ੍ਰਹਮ ਤੱਤ ਨੂੰ, ਆਤਮ ਤੱਤ ਨੂੰ ਗ੍ਰਹਿਣ ਕਰਨਾ ਤੇ ਜਿਹੜੇ ਮਾਇਆ ਦੇ ਨਾਮ ਰੂਪ ਅੰਸ਼ ਨੇ ਉਹਨਾਂ ਨੂੰ ਤਿਆਗਣਾ, ਇਸ ਢੰਗ ਦੇ ਨਾਲ ਉਹ ਵਾਹਿਗੁਰੂ ਆਪੇ ਸਤਿਗੁਰੂ ਸਰੂਪ ਹੋ ਕੇ ਸਮੁੰਦਰ ਨੂੰ ਰਿੜਕਦਾ ਹੈ। ਅਥਵਾ ਆਪੇ ਉਹ ਵਾਹਿਗੁਰੂ ਸਤਿਗੁਰੂ ਸਰੂਪ ਹੋ ਕੇ, ਵੀ ਸਮੁੰਦਰ ਕੀ ਹੈ? ਗੁਰੂ ਕਾ ਸ਼ਬਦ, ਇਹ ਸਤਿਗੁਰੂ ਦੀ ਬਾਣੀ ਸਮੁੰਦਰੀ ਹੈ ਨਾ, ਇਹਦਾ ਕੋਈ ਥਾਂ ਥੋੜਾ ਪਾ ਸਕਦਾ। ਆਪੇ ਉਹ ਸਤਿਗੁਰੂ ਰੂਪ ਹੋ ਕੇ ਵੀ ਇਹ ਸ਼ਬਦ ਰੂਪੀ ਸਮੁੰਦਰ ਨੂੰ ਰਿੜਕਦਾ ਹੈ। ਆਪੇ ਮਥਮਾ ਤਤ ਕਢਾਏ, ਉਹ ਵਾਹਿਗੁਰੂ ਆਪ ਹੀ ਇਸ ਤਰ੍ਹਾਂ ਉਹ ਦੀਪ ਲੋ ਨੂੰ, ਦੀਪਾਂ ਤੇ ਲੋਹਾਂ ਨੂੰ ਰੋਸ਼ਨ ਕਰਦਾ ਹੈ। ਆਪੇ ਸਤਿਗੁਰੂ ਹੋ ਕੇ ਸ਼ਬਦ ਰੂਪੇ ਸਮੁੰਦਰ ਨੂੰ ਰਿੜਕਦਾ ਹੈ।
ਆਪੇ ਮਤ ਮਤ ਤਤ ਕਢਾਏ, ਜਪ ਨਾਮ ਰਤਨ ਉਹ ਮਹਾਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਮਤ ਮਤ ਕੇ, ਰਿੜਕ ਰਿੜਕ ਕੇ ਤਤ ਕੱਢਦਾ ਹੈ। ਜਿਵੇਂ ਕੋਈ ਆਦਮੀ ਦੁੱਧ ਰਿੜ ਕੇ ਉਹਦੇ ਵਿੱਚੋਂ ਤੱਤ ਮੱਖਣ ਕੱਢਦਾ ਹੈ, ਇਸੇ ਤਰ੍ਹਾਂ ਸ਼ਬਦ ਰੂਪੀ ਸਮੁੰਦਰ ਨੂੰ ਰਿੜ ਕੇ ਤੇ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸ਼ਬਦ ਦਾ ਸਿਧਾਂਤ ਹੈ ਉਹ ਤੱਤ ਕੱਢਦਾ ਹੈ। ਗੁਰੂ ਸ਼ਬਦ ਦੀ ਵਿਚਾਰ ਕਰਕੇ ਜਿਹੜਾ ਸ਼ਬਦ ਦਾ ਸਿਧਾਂਤ ਹੈ ਨਾ ਅਸਲੀ, ਉਹਨੂੰ ਬਾਹਰ ਕੱਢਦਾ ਹੈ। ਜਪ ਨਾਮ ਰਤਨ ਉਹ ਮਹਾ ਰਾਮ ਰਾਮ ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਨਾਮ ਰੂਪੀ ਰਤਨ ਹੈ ਤੇ ਇਸ ਨੂੰ ਜਪਣ ਦਾ ਉਮਾਤ ਉਤਸ਼ਾਹ ਵੀ ਆਪ ਹੀ ਬਖਸ਼ਿਸ਼ ਕਰਦਾ ਹੈ।
ਸਖੀ ਮਿਲੋ ਮਿਲ ਗੁਣ ਗਾਵਾ, ਗੁਰਮੁਖ ਨਾਮ ਜਪੋ ਹਰ ਲਾਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸਖੀਓ ਸਹੇਲੀਓ ਆਓ ਮਿਲੋ ਤੇ ਆਪਾਂ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵੀਏ ਤੇ ਗੁਰਮੁਖ ਨਾਮ ਜਪੋ ਹਰ ਲਾਹਾ, ਤੇ ਨਾਲ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਤੇ ਗੁਰੂ ਦੇ ਅਨਸਾਰੀ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪੋ ਤੇ ਨਾਲ ਵਾਹਿਗੁਰੂ ਦੇ ਸਿਮਰਨ ਦਾ ਲਾਹਾ ਪ੍ਰਾਪਤ ਕਰੀਏ।
ਹਰ ਹਰ ਭਗਤ ਦ੍ਰਿੜੀ ਮਨ ਭਾਈ, ਹਰ ਹਰ ਨਾਮ ਓ ਮਹਾਰਾਮ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਹਰ ਭਗਤ ਦ੍ਰਿੜੀ ਮਨ ਭਾਈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਮਰਨ ਰੂਪ ਭਗਤੀ ਆਪਣੇ ਮਨ ਵਿੱਚ ਦ੍ਰਿੜ ਕੀਤੀ ਹੈ। ਕਿਉਂ ਮਨ ਭਾਈ? ਉਹ ਸਾਡੇ ਮਨ ਨੂੰ ਭਾਈ ਬਹੁਤ ਚੰਗੀ ਲੱਗੀ ਹੈ। ਜਿਹੜੀ ਵਾਹਿਗੁਰੂ ਦੀ ਸਿਮਰਨ ਰੂਪ ਭਗਤੀ ਹੈ ਉਹ ਅਸੀਂ ਮਨ ਵਿੱਚ ਦ੍ਰਿੜ ਕੀਤੀ ਕਿਉਂਕਿ ਉਹ ਸਾਡੇ ਮਨ ਨੂੰ ਬੜੀ ਪਸੰਦ ਆਈ ਹੈ। ਹਰ ਹਰ ਨਾਮ ਓ ਮਹਾ ਰਾਮ ਰਾਮ ਹੇ ਭਾਈ, ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦਾ ਚਾਉ ਤੇ ਉਮਾ ਸਾਡੇ ਅੰਦਰ ਪੈਦਾ ਹੋਇਆ ਰਹਿੰਦਾ ਹੈ।
ਆਪੇ ਵੱਡ ਦਾਣਾ ਵੱਡ ਸਾਹਾ, ਗੁਰਮੁਖ ਪੂੰਜੀ ਨਾਮ ਵਿਸਾਹਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਵਡਿਆਈ ਕਰ ਰਹੇ ਹਨ। ਆਪੇ ਵੱਡ ਦਾਣਾ ਵੱਡ ਸ਼ਾਹ, ਉਹ ਵਾਹਿਗੁਰੂ ਆਪੇ ਹੀ ਵੱਡਾ ਦਾਣਾ ਹੈ ਤੇ ਆਪੇ ਵੱਡਾ ਸ਼ਾਹ ਧਨਾੜ ਹੈ, ਅਥਵਾ ਉਹ ਵਾਹਿਗੁਰੂ ਆਪੇ ਵੱਡਾ ਦਾਤਾ ਹੈ ਤੇ ਆਪੇ ਬਹੁਤ ਵੱਡਾ ਸ਼ਾਹ ਪਾਤਸ਼ਾਹ ਹੈ। ਗੁਰਮੁਖ ਪੂੰਜੀ ਨਾਮ ਵਿਸਾਹ, ਅਸੀਂ ਗੁਰੂ ਦੁਆਰਾ ਸ਼ਰਧਾ ਰੂਪੀ ਪੂੰਜੀ ਲੈ ਕੇ ਨਾਮ ਵਿਸਾਹ ਗੁਰੂ ਦੇ ਪਾਸੋਂ ਨਾਮ ਨੂੰ ਖਰੀਦ ਰਹੇ ਹਾਂ, ਕਿਉਂਕਿ ਸਤਿਗੁਰੂ ਸ਼ਾਹ ਨੇ ਸ਼ਰਧਾ ਰੂਪੀ ਪੂੰਜੀ ਲੈ ਕੇ ਤੇ ਅਸੀਂ ਸਤਿਗੁਰੂ ਦੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਸੌਦਾ ਖਰੀਦ ਰਹੇ ਹਾਂ।
ਹਰ ਹਰ ਦਾਤ ਕਰੋ ਪੰਪ ਪਾਵੇ, ਗੁਣ ਨਾਨਕ ਨਾਮ ਓ ਮਹਾਰਾਮ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹਰ ਹਰ ਦਾਤ ਕਰੋ, ਸਾਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿਓ। ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਸਾਨੂੰ ਇਹ ਦਾਤ ਬਖਸ਼ਿਸ਼ ਕਰ ਦਿਓ ਪ੍ਰਭਾਵੇ, ਕਿਉਂਕਿ ਇਹ ਦਾਤ ਵਾਹਿਗੁਰੂ ਜੀ ਆਪ ਜੀ ਨੂੰ ਵੀ ਪਾਉਂਦੀ ਹੈ। ਸਿਮਰਨ ਦੀ ਦਾਤ ਸਾਨੂੰ ਬਖਸ਼ਿਸ਼ ਕਰੋ, ਇਹ ਆਪ ਜੀ ਨੂੰ ਵੀ ਪਾਉਂਦੀ ਹੈ। ਗੁਣ ਨਾਨਕ ਨਾਮ ਓ ਮਹਾਰਾਮ, ਲੋਕ ਇਹ ਸਪਸ਼ਟ ਕਰਦੇ ਨੇ ਕਿਹੜੀ ਦਾਤ ਹੈ, ਇੱਕ ਤੇ ਵਾਹਿਗੁਰੂ ਦੇ ਗੁਣ ਗਾਉਣੇ ਤੇ ਦੂਸਰਾ ਹੈ ਨਾਮ ਜਪਣਾ। ਗੁਣ ਨਾਨਕ ਨਾਮ ਓ ਮਹਾਰਾਮ ਸਾਨੂੰ ਗੁਣ ਗਾਉਣ ਦਾ ਤੇ ਨਾਮ ਜਪਣ ਦਾ ਹਮੇਸ਼ਾ ਲਈ ਚਾਉ ਤੇ ਉਮਾ ਬਖਸ਼ਿਸ਼ ਕਰ ਦੇਵੋ।
ਜੈਸਰੀ ਮਹੱਲਾ ਚੌਥਾ, ਮਿਲ ਸਤ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇਸਾਹਾ।
ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਆਖਰੀ ਸ਼ਬਦ ਆ ਰਿਹਾ ਹੈ, ਮਿਲ ਸਤ ਸੰਗਤ ਸੰਗ ਗੁਰਾਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰਮੁਖੋ, ਬਈ ਮਿਲ ਸਤ ਸੰਗਤ ਸੰਗ ਗੁਰਾਹਾ, ਬਈ ਸਤਿਗੁਰੂ ਦੀ ਸਤਸੰਗਤ ਦੇ ਨਾਲ ਸਾਨੂੰ ਮਿਲਣਾ ਚਾਹੀਦਾ। ਇੱਕ ਤਾਂ ਹੈ ਨਾ ਲੋਕਾਂ ਦੀ ਸੰਗਤ, ਇੱਕ ਚੰਗੀ ਸੰਗਤ ਹੁੰਦੀ, ਇੱਕ ਮਾੜੀ ਸੰਗਤ ਹੁੰਦੀ ਹੈ। ਚੰਗੇ ਲੋਕਾਂ ਦੀ, ਚੰਗੇ ਮਹਾਂਪੁਰਖਾਂ ਦੀ ਸੰਗਤ ਚੰਗੀ ਸੰਗਤ ਹੁੰਦੀ ਹੈ, ਪਰ ਗੁਰੂ ਦੀ ਸੰਗਤ ਸਭ ਤੋਂ ਮਹਾਨ ਹੈ। ਮਿਲ ਸਤ ਸੰਗਤ ਸੰਗ ਗੁਰਾਹਾ, ਬਈ ਤੁਸੀਂ ਗੁਰੂ ਦੀ ਸਤਸੰਗਤ ਦੇ ਨਾਲ ਮਿਲਣਾ ਹੈ ਤੇ ਗੁਰੂ ਦੀ ਸਤਸੰਗਤ ਦੇ ਨਾਲ ਮਿਲ ਕੇ ਕਰਨਾ ਕੀ ਹੈ? ਪੂੰਜੀ ਨਾਮ ਗੁਰਮੁਖ ਵੇਸਾਹ। ਸਤਿਗੁਰੂ ਕਹਿੰਦੇ ਨੇ ਸ਼ਰਧਾ ਰੂਪੀ ਪੂੰਜੀ ਨੂੰ ਲੈ ਕੇ ਤੇ ਤੁਸੀਂ ਗੁਰੂ ਦੁਆਰਾ ਨਾਮ ਨੂੰ ਵਿਸਾਹ ਖਰੀਦਣਾ ਹੈ। ਸਤਸੰਗਤ ਵਿੱਚ ਜਾ ਕੇ ਕੀ ਕਰਨਾ ਹੈ? ਸ਼ਰਧਾ ਭਾਵਨਾ ਦੀ ਪੂੰਜੀ ਲੈ ਕੇ ਤੇ ਗੁਰੂ ਦੁਆਰਾ ਨਾਮ ਨੂੰ ਖਰੀਦਣਾ ਹੈ। ਇਹਦਾ ਮਤਲਬ ਇਹ ਹੈ, ਅਸੀਂ ਸਤਿਗੁਰੂ ਦੇ ਕੋਲ ਜਾ ਕੇ ਪੰਜਾਂ ਪਿਆਰਿਆਂ ਦੇ ਰੂਬਰੂ ਖੜੇ ਹੋ ਕੇ ਤੇ ਨਾਲ ਨਾਮ ਦੀ ਯਾਚਨਾ ਕਰਨੀ ਹੈ ਕਿ ਐ ਸਤਿਗੁਰੂ ਜੀ, ਕਿਰਪਾ ਕਰੋ, ਸਾਨੂੰ ਇਹ ਨਾਮ ਦੀ ਦਾਤ, ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿਓ।
ਹਰਿ ਹਰ ਕਿਰਪਾ ਧਾਰ ਮਦ ਸੂਦਨ ਮਿਲ ਸਤਸੰਗ ਓ ਮਹਾਰਾਮ।
ਤੇ ਨਾਲ ਇਹ ਅਰਦਾਸ ਬੇਨਤੀ ਵੀ ਕਰੋ, ਹੇ ਵਾਹਿਗੁਰੂ ਜੀ, ਤੁਸੀਂ ਮਦ ਸੂਦਨ ਹੰਕਾਰ ਰੂਪੀ ਮਦ ਦੈਂਤ ਨੂੰ ਕੱਟਣ ਵਾਲੇ ਹੋ ਤੇ ਤੁਸੀਂ ਸਾਡੇ ਤੇ ਕਿਰਪਾ ਧਾਰਨ ਕਰੋ, ਸਾਡੇ ਤੇ ਮਿਹਰ ਕਰੋ, ਮਿਲ ਸਤਸੰਗ ਓ ਮਹਾਰਾਮ। ਅਸੀਂ ਸਤਸੰਗਤ ਦੇ ਨਾਲ ਮਿਲ ਕੇ ਤੇ ਹਮੇਸ਼ਾ ਲਈ ਵੀ ਉਤਸ਼ਾਹ ਦੇ ਨਾਲ ਨਾਮ ਦਾ ਸੌਦਾ ਖਰੀਦੀਏ ਤੇ ਕੀਰਤਨ ਦਾ ਜਸ ਦਾ ਲਾਭ ਖਟੀਏ, ਇਹ ਸਾਡੇ ਤੇ ਮਿਹਰ ਕਰੋ।
ਹਰ ਗੁਣ ਬਾਣੀ ਸਰਵਣ ਸੁਣਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਸਤਿਗੁਰੂ ਦੇ ਨਾਲ ਮਿਲਾ ਦਿਓ। ਕਰ ਕਿਰਪਾ ਸਤਿਗੁਰੂ ਮਿਲਾਹਾ। ਹੇ ਵਾਹਿਗੁਰੂ, ਤੂੰ ਕਿਰਪਾ ਕਰਕੇ ਸਾਨੂੰ ਸਤਿਗੁਰੂ ਦੇ ਨਾਲ ਮਿਲਾ ਦੇ। ਹਰ ਗੁਣ ਬਾਣੀ ਸ਼ਰਵਣ ਸੁਣਾਹਾ। ਅਸੀਂ ਸਤਿਗੁਰੂ ਦੇ ਨਾਲ ਮਿਲ ਕੇ ਤੇ ਵਾਹਿਗੁਰੂ ਦੇ ਗੁਣਾਂ ਦੀ ਬਾਣੀ ਕੰਨਾਂ ਨਾਲ ਸੁਣਦੇ ਰਹੀਏ, ਕਿਉਂਕਿ ਸਤਿਗੁਰੂ ਦੀ ਬਾਣੀ ਵਿੱਚ ਵਾਹਿਗੁਰੂ ਦੇ ਗੁਣ ਹੀ ਤਾਂ ਉਚਾਰਨ ਕੀਤੇ ਗਏ ਨੇ। ਤੇਰੇ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਹ ਵਾਹਿਗੁਰੂ ਦੇ ਸਾਰੇ ਗੁਣ ਹੀ ਨੇ ਨਾ। ਸਤਿਗੁਰੂ ਦੇ ਬਚਨ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤਿਰੁ ਅੰਤ ਨ ਕਿਨਹੀ ਲਹੀਐ। ਹਰ ਗੁਣ ਬਾਣੀ ਸ਼ਰਵਣ ਸੁਣਾਹਾ। ਹੇ ਵਾਹਿਗੁਰੂ, ਤੂੰ ਕਿਰਪਾ ਕਰ ਸਤਿਗੁਰੂ ਦੇ ਨਾਲ ਮਿਲਾ ਦੇ ਕਿ ਅਸੀਂ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਜੀ ਆਪ ਜੀ ਦੇ ਗੁਣਾਂ ਵਾਲੀ ਬਾਣੀ ਨੂੰ ਕੰਨਾਂ ਰਾਹੀਂ ਸੁਣੀਏ।
ਗੁਣ ਗਾਵੇ ਗੁਣ ਬੋਲੇ ਬਾਣੀ, ਹਰ ਗੁਣ ਜਪ ਓ ਮਹਾਰਾਮ।
ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਗੁਣਾਂ ਨੂੰ ਗਾਈਏ, ਗੁਰੂ ਦੇ ਨਾਲ ਮਿਲ ਕੇ ਆਪ ਜੀ ਦੇ ਗੁਣਾਂ ਨੂੰ ਗਾਵੀਏ ਤੇ ਨਾਲ ਗੁਣਾਂ ਵਾਲੀ ਬਾਣੀ ਵੀ ਉਚਾਰਨ ਕਰੀਏ। ਹਰ ਗੁਣ ਜਪ ਓ ਮਹਾਰਾਮ। ਰਾਮ ਹੇ ਵਾਹਿਗੁਰੂ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਕੇ ਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਪਣੇ ਮਨ ਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦਾ ਤੇ ਪ੍ਰੇਮਾ ਭਗਤੀ ਦਾ ਅਮਾਉ ਉਤਸ਼ਾਹ ਪੈਦਾ ਕਰ ਲਈਏ।
ਸਭ ਤੀਰਥ ਵਰਤ ਜਗ ਪੁਨ ਤੋਲਾਹਾ, ਹਰ ਹਰ ਨਾਮ ਨਾ ਪੂਜੈ ਪੂਜਾਹਾ।
ਹੇ ਵਾਹਿਗੁਰੂ ਜੀ, ਜਿੰਨੇ ਵੀ ਦੁਨੀਆਂ ਵਿੱਚ ਤੀਰਥ ਨੇ ਤੇ ਕਈ ਲੋਕ ਵਰਤ ਵੀ ਰੱਖਦੇ ਨੇ, ਉਹਨਾਂ ਦਾ ਵੀ ਬੜਾ ਵੱਡਾ ਫਲ ਦੱਸਦੇ ਨੇ ਤੇ ਕਈ ਲੋਕ ਜੱਗ ਵੀ ਕਰਦੇ ਨੇ। ਜੱਗ ਕਈ ਕਿਸਮਾਂ ਦੇ ਨੇ, ਗੋਮੇਦ ਜੱਗ ਹੈ, ਅਸ਼ਵਮੇਧ ਜੱਗ ਹੈ, ਇਸ ਤਰ੍ਹਾਂ ਦੇ ਬੇਅੰਤ ਪ੍ਰਕਾਰ ਦੇ ਜੱਗ ਲਿਖੇ ਹੋਏ ਨੇ ਤੇ ਪੁੰਨ ਵੀ ਬੇਅੰਤ ਲਿਖੇ ਹੋਏ ਨੇ। ਲੋ ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਸਾਰੇ ਤੀਰਥ ਤੇ ਵਰਤ ਜੱਗ ਤੇ ਪੁੰਨ ਇਹਨਾਂ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਤੋਲਿਆ ਹੈ। ਹਰ ਹਰ ਨਾਮ ਨਾ ਪੂਜਾ ਪੂਜਾ, ਦੂਸਰੇ ਪਾਸੇ ਵਾਹਿਗੁਰੂ ਦੇ ਨਾਮ ਨੂੰ ਰੱਖਿਆ। ਪਰ ਇਹ ਸਾਰੇ ਤੀਰਥ ਵਰਤ ਜੱਗ ਪੁੰਨ ਆਦਿਕ ਜਿੰਨੇ ਵੀ ਧਰਮ ਕਰਮ ਨੇ, ਇਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਬਰਾਬਰ ਪੁਜਾਇਆ ਹੋਇਆ ਵੀ ਪੁੱਜ ਨਹੀਂ ਸਕਦੇ। ਭਾਵ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਤੀਰਥਾਂ ਤੇ ਨਹਾਉਂਦਾ ਫਿਰੇ, ਜਿੰਨੇ ਮਰਜ਼ੀ ਵਰਤ ਰੱਖ ਲਵੇ, ਜਿੰਨੇ ਮਰਜ਼ੀ ਜੱਗ ਕਰ ਲਵੇ, ਜਿੰਨੇ ਮਰਜ਼ੀ ਪੁੰਨ ਦਾਨ ਵੀ ਕਰ ਲਵੇ, ਪਰ ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਪੁਜਾਇਆ ਵੀ ਨਹੀਂ ਪੁੱਜ ਸਕਦੇ।
ਹਰ ਹਰ ਅਤੁਲ ਤੋਲ ਅਤ ਭਾਰੀ, ਗੁਰਮਤ ਜਪ ਓ ਮਹਾਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਤੁਲ ਹੈ, ਤੋਲਣ ਤੋਂ ਰਹਿਤ ਹੈ। ਕਿਉਂ ਤੋਲ ਅਤ ਭਾਰੀ? ਇਹਦਾ ਮਤਲਬ ਇਹ ਨਹੀਂ ਵੀ ਜੇ ਉਸਨੂੰ ਅਤੁਲ ਕਹਿ ਦਿੱਤਾ ਵੀ ਉਹ ਬਿਲਕੁਲ ਹੀ ਹਲਕਾ ਜਿਹਾ ਹੋਊਗਾ ਵੀ ਜਿਹੜਾ ਤੋਲਿਆ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਤੁਲ ਤੋਲਣ ਤੋਂ ਰਹਿਤ ਹੈ। ਕਿਉਂ ਤੋਲ ਅਤ ਭਾਰੀ? ਉਹਦਾ ਤੋਲ ਜਿਹੜਾ ਭਾਰ ਹੈ, ਵਜਨ ਬਹੁਤ ਭਾਰੀ ਹੈ। ਜਿਵੇਂ ਕੋਈ ਪਹਾੜ ਹੋਵੇ, ਪਹਾੜ ਨੂੰ ਕਿਸੇ ਤੱਕੜੀ ਤੇ ਰੱਖ ਕੇ ਨਹੀਂ ਤੋਲਿਆ ਜਾ ਸਕਦਾ, ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵੀ ਕਿਸੇ ਤਰਾਜੂ ਤੇ ਧਰ ਕੇ ਤੋਲਿਆ ਨਹੀਂ ਜਾ ਸਕਦਾ। ਮਹਾਂਪੁਰਖ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੰਦੇ ਸਨ। ਕਈ ਦੁਨੀਆਂ ਦੇ ਲੋਕ ਸੋਨੇ ਨੂੰ ਬੜਾ ਕੀਮਤੀ ਸਮਝ ਬਈ ਸ਼ਾਇਦ ਸੋਨੇ ਦੇ ਬਦਲੇ ਤਾਂ ਵਾਹਿਗੁਰੂ ਦੇ ਨਾਮ ਨੂੰ ਤੋਲਿਆ ਹੀ ਜਾ ਸਕਦਾ ਹੈ। ਭਗਤ ਕਬੀਰ ਜੀ ਦੀ ਮਹਿਮਾ ਨੂੰ ਸੁਣ ਕੇ ਇੱਕ ਕੋਈ ਧਨਾੜ ਆਦਮੀ ਸੀ, ਉਹ ਭਗਤ ਕਬੀਰ ਜੀ ਦੇ ਪਾਸ ਆਇਆ ਤੇ ਆ ਕੇ ਕਹਿਣ ਲੱਗਾ, ਭਗਤ ਜੀ ਬਈ ਜਿੰਨੀ ਤੁਹਾਨੂੰ ਪ੍ਰਸਿੱਧੀ ਹਾਸਲ ਹੋਈ ਹੈ ਤੇ ਮੈਂ ਵੀ ਮਾਇਆ ਧਾਰੀ ਹਾਂ, ਮੇਰੇ ਕੋਲ ਬੜੀ ਮਾਇਆ ਹੈ ਪਰ ਇਹ ਪ੍ਰਸਿੱਧੀ ਮੈਨੂੰ ਨਹੀਂ ਹਾਸਲ ਹੋਈ। ਤੁਸੀਂ ਕੋਈ ਮੈਨੂੰ ਉਹ ਢੰਗ ਤਰੀਕਾ ਦੱਸੋ ਜਿਹਦੇ ਨਾਲ ਮੈਨੂੰ ਵੀ ਦੁਨੀਆਂ ਦੇ ਵਿੱਚ ਇਹ ਪ੍ਰਸਿੱਧੀ ਹਾਸਲ ਹੋ ਜਾਵੇ। ਤਾਂ ਭਗਤ ਜੀ ਕਹਿੰਦੇ, ਦੱਸ ਪੇਟਾ ਕੀ ਦੇਵੇਗਾ। ਤਾਂ ਅੱਗੋਂ ਉਹ ਕਹਿਣ ਲੱਗਾ, ਮਹਾਰਾਜ ਜੋ ਮਰਜ਼ੀ ਲਓ, ਉਹ ਸੋਨੇ ਦੀਆਂ ਮੋਹਰਾਂ ਦਾ ਥਾਲ ਭਰ ਕੇ ਲੈ ਆਇਆ ਤੇ ਭਗਤ ਕਬੀਰ ਜੀ ਦੀ ਅੱਗੇ ਰੱਖ ਕੇ ਕਹਿਣ ਲੱਗਾ, ਲਓ ਭਗਤ ਜੀ ਆਹ ਲਓ ਭੇਟਾ ਸੋਨੇ ਦੀਆਂ ਮੋਹਰਾਂ ਤੇ ਹੁਣ ਕਿਰਪਾ ਕਰੋ ਮੈਨੂੰ ਉਹ ਨਾਮ ਬਖਸ਼ਿਸ਼ ਕਰ ਦਿਓ। ਤੇ ਉਸ ਵੇਲੇ ਭਗਤ ਜੀ ਨੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਆ ਕੇ ਇਹ ਬਚਨ ਸ਼ਬਦ ਉਚਾਰਨ ਕੀਤਾ ਸੀ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਦੇ ਬਦਲੇ ਕਿਸੇ ਨੂੰ ਰੱਬ ਨਹੀਂ ਮਿਲ ਸਕਦਾ, ਨਾ ਉਹਦਾ ਨਾਮ ਮਿਲ ਸਕਦਾ। ਹਰ ਹਰ ਅਤੁਲ ਤੋਲ ਅਤ ਭਾਰੀ। ਦੂਜੀ ਉਦਾਹਰਣ ਮਹਾਂਪੁਰਖੇ ਦਿੰਦੇ ਸਨ। ਇੱਕ ਵਾਰ ਨਾਰਦ ਮੁਨੀ, ਨਾਰਦ ਦਾ ਸੁਭਾਅ ਬੜਾ ਚੰਚਲ ਮੰਨਿਆ ਤੇ ਭਗਤੀ ਵੀ ਬਹੁਤ ਕਰਦਾ ਪਰ ਸੁਭਾਅ ਉਹਦਾ ਚੰਚਲ ਹੈ। ਇਸੇ ਲਈ ਜੇ ਕੋਈ ਬੰਦਾ ਵੀ ਇੱਧਰ ਉੱਧਰ ਚੁਗਲੀ ਕਰੇ ਨਾ, ਕਹਿੰਦੇ ਇਹ ਨਾਰਦ ਮੁਨੀ ਹੈ, ਕਿਉਂਕਿ ਉਹ ਵੀ ਇੱਧਰ ਉੱਧਰ ਗੱਲਾਂ ਬਾਤਾਂ ਉਹਨੂੰ ਕਰਨ ਦਾ ਸੁਭਾਅ ਹੈ। ਦੱਸਦੇ ਨੇ ਇੱਕ ਵਾਰੀ ਨਾਰਦ ਮੁਨੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਔਰ ਉੱਥੇ ਗੋਪੀਆਂ ਨੇ ਵੀ ਇੱਛਾ ਪ੍ਰਗਟਾਈ ਵੀ ਅਸੀਂ ਵੀ ਨਾਰਦ ਮੁਨੀ ਦੇ ਦਰਸ਼ਨ ਕਰ ਲਈਏ ਤੇ ਕ੍ਰਿਸ਼ਨ ਜੀ ਨੇ ਗੋਪੀਆਂ ਨੂੰ ਵੀ ਆਗਿਆ ਦਿੱਤੀ ਵੀ ਤੁਸੀਂ ਵੀ ਨਾਰਦ ਮੁਨੀ ਦੇ ਦਰਸ਼ਨ ਕਰ ਸਕਦੀਆਂ ਹੋ। ਜਦੋਂ ਸਾਰੀਆਂ ਗੋਪੀਆਂ ਨਾਰਦ ਮੁਨੀ ਦੇ ਕੋਲ ਆਈਆਂ ਤੇ ਨਾਰਦ ਮੁਨੀ ਉਹਨਾਂ ਨੂੰ ਕਹਿਣ ਲੱਗਾ, ਬਈ ਦੇਖੋ ਤੁਹਾਡੇ ਕਿੰਨੇ ਵੱਡੇ ਪੁੰਨ ਕੀਤੇ ਸਨ ਜਿਹਦਾ ਸਦਕਾ ਤੁਹਾਨੂੰ ਕ੍ਰਿਸ਼ਨ ਭਗਵਾਨ ਵਰਗਾ ਪਤੀ ਮਿਲਿਆ ਤੇ ਇਸ ਲਈ ਤੁਸੀਂ ਹੁਣ ਵੀ ਕੋਈ ਪੁੰਨ ਦਾਨ ਕਰੋ ਜਿਹਦੇ ਨਾਲ ਬਈ ਤੁਹਾਨੂੰ ਅੱਗੇ ਵਾਸਤੇ ਵੀ ਕ੍ਰਿਸ਼ਨ ਭਗਵਾਨ ਵਰਗਾ ਪਤੀ ਮਿਲ ਜਾਵੇ। ਉਹ ਅੱਗੋਂ ਕਹਿਣ ਲੱਗੀਆਂ ਵੀ ਦੱਸੋ ਅਸੀਂ ਕੀ ਪੁੰਨ ਦਾਨ ਕਰੀਏ। ਤਾਂ ਉਸ ਵੇਲੇ ਨਾਰਦ ਮੁਨੀ ਕਹਿਣ ਲੱਗਾ, ਜਿੰਨੇ ਵੀ ਤੁਹਾਡੇ ਕੋਲੇ ਸੋਨੇ ਦੇ ਗਹਿਣੇ ਨੇ, ਜੀਵਰਾਤ ਨੇ, ਉਹ ਸਾਰੇ ਤੁਸੀਂ ਮੈਨੂੰ ਦਾਨ ਕਰ ਦਿਓ। ਤੇ ਕਹਿਣ ਲੱਗੀਆਂ ਠੀਕ ਹੈ। ਔਰ ਦੱਸਦੇ ਨੇ ਜਦੋਂ ਇਹਨਾਂ ਗੋਪੀਆਂ ਨੇ ਆਪਣੇ ਸਾਰੇ ਜੀਵਰ ਉਤਾਰ ਕੇ ਨਾਰਦ ਮੁਨੀ ਨੂੰ ਦਿੱਤੇ ਤਾਂ ਉਸ ਵੇਲੇ ਬਈ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਤੁਹਾਡੇ ਨਾਲ ਇਹ ਧੋਖਾ ਹੋ ਰਿਹਾ, ਤੁਸੀਂ ਕੁਝ ਆਪਣੇ ਮਨ ਵਿੱਚ ਸੋਚੋ। ਤਾਂ ਉਸ ਵੇਲੇ ਉਹਨਾਂ ਗੋਪੀਆਂ ਨੇ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ, ਰੋਣ ਲੱਗ ਪਈਆਂ, ਕਹਿਣ ਲੱਗੀਆਂ ਬਈ ਅਸੀਂ ਐਸਾ ਅਨਿਆਂ ਬਰਦਾਸ਼ਤ ਨਹੀਂ ਕਰ ਸਕਦੀਆਂ। ਤਾਂ ਉਸ ਵੇਲੇ ਨਾਰਦ ਮੁਨੀ ਗੋਪੀਆਂ ਨੂੰ ਕਹਿਣ ਲੱਗਾ, ਅੱਛਾ ਇੱਕ ਪਾਸੇ ਹੁਣ ਤੁਸੀਂ ਆਪਣੇ ਜੇਵਰ ਲਾ ਕੇ ਰੱਖ ਦਿਓ, ਦੂਜੇ ਪਾਸੇ ਕ੍ਰਿਸ਼ਨ ਜੀ ਨੂੰ ਬਿਠਾ ਦਿੱਤਾ, ਕਹਿੰਦੇ ਤੁਸੀਂ ਇਹਨਾਂ ਦੇ ਬਰਾਬਰ ਮੈਨੂੰ ਤੋਲ ਕੇ ਜਿੰਨਾ ਵੀ ਸੋਨਾ ਹੈ ਦੇ ਦਿਓ ਤੇ ਜੇ ਤੁਸੀਂ ਇਹਨਾਂ ਦੇ ਬਰਾਬਰ ਸੋਨਾ ਤੋਲ ਕੇ ਦੇ ਦਿੱਤਾ ਤੇ ਮੈਂ ਉਹ ਤੁਹਾਡਾ ਸੋਨਾ ਤੇ ਜੀਵਰਾਤ ਲੈ ਜਾਵਾਂਗਾ ਤੇ ਜੇ ਤੁਸੀਂ ਤੋਲ ਪੂਰਾ ਨਾ ਕਰ ਸਕੀਆਂ ਤੇ ਮੈਂ ਕ੍ਰਿਸ਼ਨ ਜੀ ਨੂੰ ਲੈ ਜਾਵਾਂਗਾ। ਹੁਣ ਜਦੋਂ ਇਹ ਸ਼ਰਤ ਰੱਖ ਦਿੱਤੀ, ਗੋਪੀਆਂ ਹੋਰ ਵੀ ਹੈਰਾਨ ਹੋ ਗਈਆਂ ਵੀ ਹੁਣ ਕੀ ਕਰੀਏ। ਉਹਨਾਂ ਨੇ ਜਿੰਨੇ ਵੀ ਗਹਿਣੇ ਸੀ, ਕੋਈ ਮਾੜੇ ਮੋਟੇ ਹੋਰ ਲੁਕਾ ਲੁਕਾ ਕੇ ਵੀ ਬੀਬੀਆਂ ਰੱਖਦੀਆਂ, ਉਹ ਸਾਰੇ ਲਿਆ ਕੇ ਤੱਕੜ ਵਿੱਚ ਪਾ ਦਿੱਤੇ। ਪਰ ਕਹਿੰਦੇ ਨੇ ਕ੍ਰਿਸ਼ਨ ਜੀ ਦਾ ਪਲੜਾ ਭਾਰੀ ਰਿਹਾ ਤੇ ਉਹ ਜਦੋਂ ਨਾ ਉਹ ਤੋਲ ਪੂਰਾ ਹੋ ਸਕਿਆ, ਨਾਰਦ ਮੁਨੀ ਕਹਿਣ ਲੱਗਾ ਵੀ ਹੁਣ ਮੈਂ ਫਿਰ ਕ੍ਰਿਸ਼ਨ ਜੀ ਨੂੰ ਲੈ ਜਾਂਦਾ ਹਾਂ ਤੇ ਤੁਸੀਂ ਆਪਣੇ ਗਹਿਣੇ ਆਪਣੇ ਕੋਲ ਰੱਖੋ। ਗੋਪੀਆਂ ਫਿਰ ਰੋਣ ਲੱਗ ਪਈਆਂ, ਕਹਿਣ ਲੱਗੀਆਂ ਵੀ ਤੇ ਹੁਣੇ ਸਾਡਾ ਵਿਛੋੜਾ ਪਾਉਣ ਲੱਗਿਆ, ਫਿਰ ਪਤਾ ਨਹੀਂ ਕ੍ਰਿਸ਼ਨ ਨੇ ਬਾਅਦ ਚ ਮਿਲਣਾ ਕਿ ਨਹੀਂ ਮਿਲਣਾ, ਹੁਣ ਫਿਰ ਕੀ ਕੀਤਾ ਜਾਵੇ। ਤਾਂ ਉਸ ਵੇਲੇ ਗੋਪੀਆਂ ਦੇ ਮੂਹਰੇ ਤਾਂ ਕੋਈ ਚਾਰਾ ਨਹੀਂ ਸੀ। ਤਾਂ ਉਸ ਵੇਲੇ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਫਿਰ ਇਸ਼ਾਰਾ ਕੀਤਾ ਤੇ ਇੱਕ ਗੋਪੀ ਨੇ ਜਿਸਦਾ ਨਾਮ ਰਾਧਿਕਾ ਸੀ, ਜਿਸਦੇ ਨਾਲ ਕ੍ਰਿਸ਼ਨ ਜੀ ਦਾ ਬਹੁਤਾ ਪ੍ਰੇਮ ਸੀ, ਉਹਨੇ ਤੁਲਸੀ ਦੇ ਪੱਤਰੇ ਉੱਤੇ ਤੇ ਰਾਮ ਨਾਮ ਲਿਖ ਕੇ ਤੱਕੜ ਤੇ ਪਾ ਦਿੱਤਾ। ਤੇ ਜਦੋਂ ਪਰਮੇਸ਼ਰ ਦਾ ਨਾਮ ਲਿਖ ਕੇ ਤੁਲਸੀ ਦੇ ਪੱਤਰੇ ਤੇ ਉਸ ਤੱਕੜ ਤੇ ਰੱਖਿਆ ਜਿੱਥੇ ਗੋਪੀਆਂ ਦੇ ਗਹਿਣੇ ਸੋਨੇ ਚਾਂਦੀ ਦੇ ਰੱਖੇ ਹੋਏ ਸਨ, ਉਸੇ ਵੇਲੇ ਉਹ ਪਲੜਾ ਝੁੱਕ ਗਿਆ ਤੇ ਕ੍ਰਿਸ਼ਨ ਜੀ ਦਾ ਪਲੜਾ ਉੱਪਰ ਚੱਕਿਆ ਗਿਆ। ਤਾਂ ਉਸ ਵੇਲੇ ਜਿਹੜਾ ਨਾਰਦ ਮੁਨੀ ਸੀ ਉਹ ਕਹਿਣ ਲੱਗਾ, ਚਲੋ ਠੀਕ ਹੈ ਵੀ ਹੁਣ ਇਹ ਮੈਨੂੰ ਤੁਹਾਨੂੰ ਭਗਵਾਨ ਚਾਹੀਦਾ, ਮੈਨੂੰ ਨਾਮ ਚਾਹੀਦਾ, ਹੁਣ ਇਹ ਨਾਮ ਮੈਨੂੰ ਦੇ ਦਿਓ, ਭਗਵਾਨ ਤੁਸੀਂ ਰੱਖੋ। ਤੇ ਇਸ ਤਰ੍ਹਾਂ ਇਹ ਸਾਖੀ ਮਹਾਂਪੁਰਖ ਸੁਣਾਉਂਦੇ ਸਨ ਵੀ ਵੇਖ ਲਓ ਕ੍ਰਿਸ਼ਨ ਕਿੱਡਾ ਵੱਡਾ ਅਵਤਾਰ ਹੋਇਆ, 16 ਕਲਾ ਇਸ ਨੂੰ ਸੰਪੂਰਨ ਅਵਤਾਰ ਮੰਨਿਆ ਗਿਆ ਹੈ, ਜਿੰਨੇ ਵਿਸ਼ਨੂੰ ਦੇ ਅਵਤਾਰ ਹੋਏ ਨੇ ਔਰ ਉਹਨਾਂ ਵਿੱਚੋਂ ਕ੍ਰਿਸ਼ਨ ਤੋਂ ਉੱਪਰ ਹੋਰ ਕੋਈ ਨਹੀਂ ਹੋਇਆ। ਪਰ ਉਹ ਵੇਖ ਲਓ ਕ੍ਰਿਸ਼ਨ ਜੀ ਏਡੇ ਸ਼ਕਤੀਸ਼ਾਲੀ ਅਵਤਾਰ ਹੁੰਦਿਆਂ ਹੋਇਆਂ ਵੀ ਉਹ ਵੀ ਨਾਮ ਦੇ ਤੁਲ ਨਹੀਂ ਹੋ ਸਕੇ, ਸੋਨੇ ਦੇ ਬਦਲੇ ਤਾਂ ਉਹ ਨਹੀਂ ਤੋਲੇ ਜਾ ਸਕੇ, ਪਰ ਜਦੋਂ ਵਾਹਿਗੁਰੂ ਦੇ ਨਾਮ ਨੂੰ ਤੁਲਸੀ ਦੇ ਪੱਤਰੇ ਤੇ ਲਿਖ ਕੇ ਪਾਇਆ ਉਸੇ ਵੇਲੇ ਉਹ ਪਲੜਾ ਭਾਰੀ ਹੋ ਗਿਆ ਤੇ ਇਉਂ ਹਰ ਹਰ ਅਤੁਲ ਤੋਲ ਅਤ ਭਾਰੀ। ਵਾਹਿਗੁਰੂ ਪਰਮੇਸ਼ਰ ਦਾ ਨਾਮ ਅਤੁਲ ਹੈ, ਉਹਦਾ ਤੋਲ ਉਹਦਾ ਪਾਰ ਅੱਛਾ ਕਰਕੇ ਬਹੁਤ ਭਾਰੀ ਹੈ। ਗੁਰਮਤ ਜਪ ਉਹ ਮਹਾਰਾਮ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਬੜੇ ਉਤਸ਼ਾਹ ਤੇ ਉਹ ਮਾਹ ਦੇ ਨਾਲ ਜਪਣਾ ਚਾਹੀਦਾ ਹੈ।
ਸਭ ਕਰਮ ਧਰਮ ਅਰ ਨਾਮ ਜਪਾਹ ਕਿਲ ਵਿਖ ਮੈਲ ਪਾਪ ਧੋਵਾਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਭ ਕਰਮ ਧਰਮ ਹਰ ਨਾਮ ਜਪਾਹਾ। ਗੁਰਮੁਖੋ ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਇਸ ਨਾਮ ਦੇ ਵਿੱਚ ਸਾਰੇ ਹੀ ਕਰਮ ਧਰਮ ਆ ਜਾਂਦੇ ਨੇ, ਕਿਉਂਕਿ ਨਾਮ ਜਪਣਾ ਸਭ ਤੋਂ ਵੱਡਾ ਧਰਮ ਹੈ। ਤਾਇਸਾ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਾਲੇ ਹੋ ਧਰਮ। ਵਾਹਿਗੁਰੂ ਦਾ ਨਾਮ ਜਪਣਾ ਸਭ ਤੋਂ ਵੱਡਾ ਕਰਮ ਤੇ ਸਭ ਤੋਂ ਵੱਡਾ ਧਰਮ ਹੈ। ਸਤਿਗੁਰੂ ਮਹਾਰਾਜ ਸੱਚੇ ਚੰਨੇ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਜਪ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ ਤੇ ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ ਵੀ ਇਹੀ ਹੈ। ਇਸ ਲਈ ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਸਾਰੇ ਕਰਮ ਧਰਮ ਇਹਦੇ ਵਿੱਚ ਆ ਜਾਂਦੇ ਹਨ। ਕਿਲਵਿਖ ਮੈਲ ਪਾਪ ਤੋਵਾਹ, ਇਹੀ ਨਾਮ ਜਿਹੜੇ ਕਿਲਵਿਖ ਦਾਤਾ, ਜਿਹੜੇ ਬੱਜਰ ਪਾਪ ਨੇ, ਵੱਡੇ ਪਾਪ ਨੇ, ਜਿਹੜੇ ਤੀਰਥਾਂ ਤੇ ਨਾਤੀਆਂ ਵੀ ਨਹੀਂ ਲੈ ਸਕਦੇ, ਉਹ ਜਿਹੜੇ ਵੱਡੇ ਵੱਡੇ ਪਾਪਾਂ ਦੀ ਮੈਲ ਨੂੰ ਇਹ ਨਾਮ ਹੀ ਧੋਂਦਾ ਹੈ। ਨਾਮ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਦੱਸਦੇ ਨੇ ਦਸ਼ਰਥ ਰਾਜੇ ਨੇ ਭੁਲੇਖੇ ਦੇ ਨਾਲ ਜਿਹੜਾ ਅੰਧਲਾ ਤੇ ਅੰਧਲੀ ਦਾ ਪੁੱਤਰ ਸੀ ਸਰਵਣ, ਜਿਹੜਾ ਮਾਤਾ ਪਿਤਾ ਦੀ ਦਿਨ ਰਾਤ ਸੇਵਾ ਕਰਦਾ ਸੀ, ਉਹਨੂੰ ਤੀਰ ਮਾਰ ਦਿੱਤਾ। ਜਦੋਂ ਸਰਵਣ ਪੁੱਤ ਮਾਰਿਆ ਗਿਆ, ਇਹਦੇ ਮਾਤਾ ਪਿਤਾ ਅੰਧਲਾ ਤੇ ਅੰਧਲੀ ਇਹ ਵੀ ਦੋਵੇਂ ਚੀਖਾ ਬਣਾ ਕੇ ਆਪਣੇ ਪੁੱਤਰ ਦੀ ਚੀਖਾ ਦੇ ਨਾਲ ਹੀ ਦੋਵੇਂ ਹੀ ਇਹ ਵੀ ਚੜਾਈ ਕਰ ਗਏ। ਹੁਣ ਤਿੰਨ ਹੱਤਿਆ ਦਾ ਦੋਸ਼ ਰਾਜੇ ਦਸ਼ਰਥ ਦੇ ਸਿਰ ਚੜ ਗਿਆ ਤੇ ਹੁਣ ਇਹ ਨਹੀਂ ਸੋਚਿਆ ਵੀ ਮੈਂ ਬਹੁਤ ਵੱਡਾ ਪਾਪ ਕਰ ਲਿਆ ਹੈ ਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ। ਇਹ ਵੀ ਚਿਖਾ ਬਣਾ ਕੇ ਜਿਉਂਦੇ ਜੀ ਸੜ ਕੇ ਮਰਨ ਲੱਗਿਆ। ਦਸ਼ਰਥ ਰਾਜੇ ਦੀ ਗੱਲ ਹੈ ਜਿਹੜਾ ਰਾਮਚੰਦਰ ਦਾ ਪਿਤਾ ਮੰਨਿਆ। ਦੱਸਦੇ ਨੇ ਜਦੋਂ ਦਸ਼ਰਥ ਚਿਖਾ ਬਣਾ ਕੇ ਸੜ ਮਰਨ ਲਈ ਤਿਆਰ ਹੋਇਆ ਵੀ ਮੇਰੇ ਪਾਸੋਂ ਤਿੰਨ ਹੱਤਿਆ ਹੋ ਗਈਆਂ ਨੇ, ਤਿੰਨ ਬੰਦੇ ਮਰ ਗਏ ਨੇ, ਉਹ ਵੀ ਰੱਬ ਦੇ ਭਗਤ ਬਿਲਕੁਲ ਬੇਕਸੂਰ, ਮੇਰੀ ਵਜ੍ਹਾ ਕਰਕੇ ਬਈ ਇਹ ਤਿੰਨ ਮੌਤਾਂ ਹੋਈਆਂ ਨੇ, ਤਿੰਨ ਹੱਤਿਆ ਦਾ ਦੋਸ਼ ਮੇਰੇ ਸਿਰ ਚੜਿਆ ਹੈ, ਇਸ ਲਈ ਮੇਰੇ ਜਿਉਣ ਦਾ ਹੁਣ ਕੋਈ ਹੱਕ ਨਹੀਂ ਰਹਿ ਜਾਂਦਾ। ਤੇ ਜਦੋਂ ਇਹ ਜਿਉਂਦੇ ਜੀ ਚਿਖਾ ਬਣਾ ਕੇ ਸੜ ਕੇ ਮਰਨ ਲਈ ਤਿਆਰ ਹੋਇਆ, ਇਹਨੂੰ ਆਕਾਸ਼ ਬਾਣੀ ਹੋਈ, ਕਹਿਣ ਲੱਗੇ ਦਸ਼ਰਥ ਤੋਂ ਮਰਨਾ, ਤੇਰੇ ਘਰ ਵਿਸ਼ਨੂੰ ਨੇ ਅਵਤਾਰ ਲੈਣਾ ਔਰ ਉਹਦਾ ਨਾਮ ਰਾਮ ਚੰਦਰ ਹੋਵੇਗਾ, ਤੂੰ ਰਾਮ ਰਾਮ ਜਪੀ ਤੇ ਵਾਹਿਗੁਰੂ ਦਾ ਨਾਮ ਜਪ ਕੇ ਤੇਰੇ ਸਾਰੇ ਪਾਪ ਹੱਤਿਆ ਦੇ ਲੈ ਜਾਣਗੇ। ਤੇ ਫਿਰ ਇਹਦੇ ਮਨ ਨੂੰ ਧੀਰਜ ਮਿਲਿਆ ਤੇ ਫਿਰ ਇਹ ਜਦੋਂ ਘਰ ਆਇਆ, ਇਹਦੇ ਘਰ ਰਾਮਚੰਦਰ ਜੀ ਦਾ ਜਨਮ ਹੋਇਆ ਤੇ ਫਿਰ ਹਰ ਵੇਲੇ ਰਾਮ 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 ਜਪਣ ਲੱਗ ਪਿਆ ਤੇ ਇਹਦੀ ਰਸਨਾ ਤੇ ਰਾਮ ਰਾਮ ਹੀ, ਇਹਦੇ ਹਿਰਦੇ ਵਿੱਚ ਵੀ ਰਾਮ ਰਾਮ ਹੀ ਵਸ ਗਿਆ। ਬਸ ਇਸ ਨਾਮ ਨੇ ਹੀ, ਕਿਉਂਕਿ ਰਾਮ ਪਰਮੇਸ਼ਰ ਦਾ ਨਾਮ ਹੈ, ਠੀਕ ਹੈ, ਨਾਮ ਤੇ ਕਿਸੇ ਵੀ ਵਿਅਕਤੀ ਦਾ ਇਹ ਹੋਰ ਰੱਖਿਆ ਜਾ ਸਕਦਾ ਹੈ। ਅੱਜ ਜਿਵੇਂ ਕਈ ਲੋਕ ਵੀ ਆਪਣਾ ਨਾਮ ਕੋਈ ਨਾਨਕ ਸਿੰਘ ਤੇ ਕੋਈ ਗੋਬਿੰਦ ਸਿੰਘ ਵੀ ਰੱਖ ਲੈਂਦੇ ਨੇ, ਉਹ ਗੁਰੂ ਥੋੜਾ ਬਣ ਜਾਂਦੇ। ਜੋ ਕੋਈ ਆਪਣਾ ਨਾਮ ਕੋਈ ਰਾਮ ਵੀ ਰੱਖ ਲਵੇ ਤੇ ਉਹ ਕਿਹੜਾ ਰੱਬ ਬਣ ਜੂਗਾ? ਨਾਮ ਤੇ ਕਿਸੇ ਵੀ ਵਿਅਕਤੀ ਦਾ ਰਾਮ ਹੋ ਸਕਦਾ, ਪਰ ਅਸਲੀ ਰਾਮ ਤੇ ਵਾਹਿਗੁਰੂ ਪਰਮੇਸ਼ਰ ਹੀ ਹੈ ਨਾ। ਉਹਦਾ ਨਾਮ ਜਪ ਕੇ ਜਿੰਨੇ ਵੀ ਵੱਡੇ ਤੋਂ ਵੱਡੇ ਪਾਪ ਨੇ ਜਾਂ ਛੋਟੇ ਪਾਪ ਨੇ ਉਹਨਾਂ ਦੀ ਮੈਲ ਲੈ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਾਰੇ ਕਰਮ ਧਰਮ ਵਾਹਿਗੁਰੂ ਦੇ ਨਾਮ ਦੇ ਵਿੱਚ ਆ ਜਾਂਦੇ ਹਨ।
ਦੀਨ ਦਿਆਲ ਹੋ ਜਨ ਉਪਰ ਤੇ ਉਹ ਨਾਨਕ ਨਾਮ ਉਹ ਮਹਾਰਾਮ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਦੀਨ ਹਾਂ, ਗਰੀਬ ਹਾਂ, ਨਿਮਾਣੇ ਹਾਂ, ਆਜਿਜ਼ ਹਾਂ, ਤੁਸੀਂ ਸਾਡੇ ਦਾਸਾਂ ਤੇ ਮਿਹਰਬਾਨ ਹੋਵੋ। ਦੇਹੋ ਨਾਨਕ ਨਾਮ ਓ ਮਹਾਰਾਮ, ਕੀ ਚਾਹੁੰਦੇ ਹੋ? ਹੇ ਵਾਹਿਗੁਰੂ ਜੀ, ਸਾਨੂੰ ਨਾਮ ਜਪਣ ਦਾ ਚਾਉ ਤੇ ਉਮਾ ਬਖਸ਼ਿਸ਼ ਕਰ ਦਿਓ, ਕਿਉਂਕਿ ਜਿੰਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਨਾਮ ਜਪਣ ਦਾ ਸ਼ੌਕ ਨਹੀਂ ਪੈਦਾ ਹੁੰਦਾ, ਉਤਸ਼ਾਹ ਨਹੀਂ ਪੈਦਾ ਹੁੰਦਾ, ਉਨਾ ਚਿਰ ਨਾਮ ਜਪਿਆ ਵੀ ਨਹੀਂ ਜਾ ਸਕਦਾ। ਆਪਾਂ ਕੋਈ ਵੀ ਕੰਮ ਕਰਨਾ ਹੋਵੇ ਉਸ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਉਤਸ਼ਾਹ ਹੋਣਾ ਬਹੁਤ ਜ਼ਰੂਰੀ ਹੁੰਦਾ। ਆਪਾਂ ਕੋਈ ਸੇਵਾ ਵੀ ਕਰਨੀ ਹੈ ਜਾਂ ਕੋਈ ਸਾਡੇ ਘਰ ਕੋਈ ਮਹਿਮਾਨ ਆਇਆ ਉਹਦੀ ਸੇਵਾ ਕਰਨੀ ਹੈ, ਮਨ ਵਿੱਚ ਚਾਉ ਹੋਣਾ ਚਾਹੀਦਾ। ਜੇ ਮਨ ਵਿੱਚ ਚਾਉ ਨਹੀਂ ਤੇ ਫਿਰ ਉਹ ਸੇਵਾ ਦਾ ਵੀ ਉਹ ਸਵਾਦ ਨਹੀਂ ਆਉਂਦਾ। ਅਸੀਂ ਨਾਮ ਜਪਦੇ ਹਾਂ ਪਰ ਬੱਧਾ ਚੱਟੀ ਭਰਨ ਵਾਂਗ, ਨਿਤਨੇਮ ਕਰਦੇ ਹਾਂ ਬੱਧਾ ਚੱਟੀ ਭਰਨ ਵਾਂਗ, ਮਨ ਦੇ ਵਿੱਚ ਚਾਉ ਉਮਾਹ ਨਹੀਂ ਹੈ। ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਬੱਧਾ ਚੱਟੀ ਭਰਦਾ ਉਹਦੀ ਹਾਲਤ ਉਸ ਨੌਕਰ ਵਰਗੀ ਹੈ ਜਿਹੜਾ ਕਿਸੇ ਵਿਗਾਰ ਦੇ ਵਿੱਚ ਪਕੜਿਆ ਹੋਇਆ। ਮਾਲਕ ਉਹਦੇ ਕੋਲੋਂ ਮਨਮਰਜ਼ੀ ਦਾ ਕੰਮ ਲੈਂਦਾ ਤੇ ਉਹਨੂੰ ਕੰਮ ਕਰਨਾ ਵੀ ਪੈਂਦਾ, ਉਹ ਚਾਹੇ ਹੱਸ ਕੇ ਕਰੇ ਚਾਹੇ ਰੋ ਕੇ ਕਰੇ। ਜਿਹੜਾ ਆਦਮੀ ਨੌਕਰ ਹੈ ਜਿਹਨੇ ਤਨਖਾਹ ਲੈਣੀ ਹੈ ਉਹਨੂੰ ਕੰਮ ਕਰਨਾ ਪੈਂਦਾ, ਮਾਲਕ ਜਿਵੇਂ ਕਰਵਾਵੇ ਉਵੇਂ ਹੀ ਕਰਨਾ ਪੈਂਦਾ। ਪਰ ਜਿਹੜਾ ਬੱਧਾ ਚੱਟੀ ਭਰਦਾ ਉਹਦਾ ਨਾਂ ਤੇ ਕੋਈ ਗੁਣ ਸਮਝਦਾ ਨਾ ਹੀ ਉਹਦਾ ਕੋਈ ਪਰਉਪਕਾਰ ਸਮਝਦਾ। ਜੇ ਹੁਣ ਕੋਈ ਨੌਕਰ ਕਿਸੇ ਦਾ ਰੱਖਿਆ ਹੋਇਆ ਕੋਈ ਕੰਮ ਕਰਦਾ, ਉਹ ਆਪਣੇ ਮਾਲਕ ਤੇ ਆਸਾਨ ਥੋੜਾ ਕਰ ਸਕਦਾ? ਜਾਂ ਕੋਈ ਇਹ ਆਖੇ ਮੈਂ ਤੇਰੇ ਤੇ ਕੋਈ ਪਰਉਪਕਾਰ ਕੀਤਾ, ਉਹ ਮਾਲਕ ਕਹਿੰਦਾ ਤੈਨੂੰ ਤਨਖਾਹ ਦਿੱਤੀ ਹੈ, ਮੈਂ ਕੰਮ ਕਰਵਾਇਆ, ਤੇ ਆਸਾਨ ਕਾਹਦਾ? ਇਸੇ ਲਈ ਜਿਹੜਾ ਨਾਮ ਜਪਣ ਦਾ ਉਤਸ਼ਾਹ ਹੈ ਇਹ ਬਹੁਤ ਵੱਡੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ, ਤੂੰ ਸਾਡੇ ਗਰੀਬਾਂ ਤੇ ਮਿਹਰਬਾਨ ਹੋ, ਸਾਡੇ ਤੇ ਮਿਹਰ ਕਰ। ਦੇਹੋ ਨਾਨਕ ਨਾਮ ਉਹ ਮਹਾਰਾਮ, ਸਾਨੂੰ ਨਾਮ ਜਪਣ ਦਾ ਉਤਸ਼ਾਹ ਬਖਸ਼, ਨਾਮ ਜਪਣ ਦਾ ਸ਼ੌਕ ਸਾਡੇ ਅੰਦਰ ਪੈਦਾ ਹੋਵੇ, ਅਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ। ਐਸਾ ਸ਼ੌਕ, ਐਸਾ ਪ੍ਰੇਮ, ਐਸਾ ਪਿਆਰ, ਐਸਾ ਉਤਸ਼ਾਹ ਸਾਡੇ ਮਨ ਦੇ ਵਿੱਚ ਪੈਦਾ ਕਰ, ਤੇ ਜਦੋਂ ਨਾਮ ਜਪਣ ਦਾ ਉਤਸ਼ਾਹ ਸਾਡੇ ਮਨ ਦੇ ਵਿੱਚ ਪੈਦਾ ਹੋ ਜਾਵੇ। ਅੱਜ ਜਿਵੇਂ ਕਈ ਵਾਰੀ ਕਈ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਘੱਟ ਹੁੰਦਾ ਤੇ ਕਈ ਸ਼ੌਕ ਨਾਲ ਪੜ੍ਹਦੇ ਨੇ, ਫਿਰ ਉਹਨਾਂ ਦੀ ਪੜ੍ਹਾਈ ਵਿੱਚ ਫਰਕ ਤੇ ਹੁੰਦਾ ਹੀ ਹੈ ਨਾ। ਕੋਈ ਕੰਮ ਬੱਧਾ ਚੱਟੀ ਪੜ੍ਹਦਾ, ਕੋਈ ਸ਼ੌਕ ਨਾਲ ਕਰਦਾ, ਲਗਨ ਨਾਲ ਜਿਹੜਾ ਕੰਮ ਕਰਨਾ ਇਹ ਉਹਦੇ ਵਿੱਚ ਸਫਲਤਾ ਮਿਲ ਜਾਂਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਸਾਨੂੰ ਨਾਮ ਜਪਣ ਦਾ ਉਤਸ਼ਾਹ ਬਖਸ਼ੋ, ਲਗਨ ਬਖਸ਼ੋ, ਪ੍ਰੇਮ ਬਖਸ਼ੋ, ਸਾਨੂੰ ਸ਼ੌਕ ਬਖਸ਼ੋ, ਅਸੀਂ ਨਾਮ ਜਪਦੇ ਰਹੀਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਕਰਮ ਧਰਮ ਅਰ ਨਾਮ ਜਪਹਾ, ਕਿਲ ਵਿਖ ਮੈਲ ਪਾਪ ਧੋਵਾ, ਦੀਨ ਦਿਆਲ ਹੋ ਜਨ ਉਪਰ ਦੇਉ ਨਾਨਕ ਨਾਮ ਓ ਮਹਾਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।